ਚੱਕਰ ਚੇਹਨੇ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਤੂੰ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋ ਇੱਕ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਿਚ ਤ੍ਰਿਪਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣਤ੍ਰਿਣ ਕਹਿਤ ਤੋ ਸਰਵਨ ਕਥੈ ਕਵਨ ਕਰਮਨ ਵਰਣ ਸੁਮਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ
ਹਰਿਯੰ ਕਰਿਯੰ ਨਿਰਨਾਮੇ ਅਕਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਗੁਰਮੰਤਰ ਦੇ ਜਾਪ ਰੱਬੀ ਬਾਣੀ ਦੇ ਜਾਪ ਰੱਬੀ ਬਾਣੀ ਦੇ ਕੀਰਤਨ ਕਥਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪਵਿੱਤਰ ਇਤਿਹਾਸ ਵਿੱਚੋਂ ਬੇਬੇ ਨਾਨਕੀ ਜੀ ਦਾ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਸਦਨਾ ਆਪ ਸਰਵਣ ਕਰ ਰਹੇ ਸੀ। ਸਤਿਗੁਰਾਂ ਦੀ ਮਹਾਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜਿਹਦਾ ਅਰਥ ਹੀ ਸਿਮਰਨ ਹੁੰਦਾ ਹੈ, ਜਿਵੇਂ ਜਪਜੀ ਸਾਹਿਬ ਜਪਣ ਵਾਲੇ ਪੜ੍ਹਨ ਵਾਲੇ ਹਿਰਦੇ ਚ ਵਸਾਉਣ ਵਾਲੇ ਇਹ ਜਪਜੀ ਸਾਹਿਬ ਦੀ ਬਾਣੀ ਹੈ। ਜਾਪ ਸਾਹਿਬ ਜਾਪ ਦਾ ਅਰਥ ਹੁੰਦਾ ਸਿਮਰਨ, ਮੁੜ ਮੁੜ ਕੇ ਬਾਰ ਬਾਰ ਜਾਪ ਕਰਨਾ। ਸਤਿਗੁਰਾਂ ਆਗਿਆ ਕਰ ਦਿੱਤੀ ਆਰੰਭ ਦੇ ਵਿੱਚ ਹੀ ਬਾਣੀ ਪੜ੍ਹਨਾ ਕੀ ਆਨੰਦ ਆਉਂਦਾ, ਕੀ ਕਿਰਪਾ ਹੁੰਦੀ ਆ, ਇਹ ਤੇ ਪੜ੍ਹ ਕੇ ਪਤਾ ਲੱਗਦਾ, ਸਿਮਰਨ ਕਰਕੇ ਆਨੰਦ ਆਉਂਦਾ। ਜੇ ਕੋਈ ਦੂਸਰੇ ਨੂੰ ਕੋਈ ਕਹਿ ਕੇ ਸਮਝਾਵੇ ਕਿੰਨਾ ਕੁ ਬੋਲਿਆ ਜਾ ਸਕਦਾ, ਇਹ ਤੇ ਅਕਥ ਕਥਾ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਜਾਂ ਇਉਂ ਕਹਿ ਦਈਏ ਕਬੀਰ ਸਾਹਿਬ ਦੇ ਬਚਨਾਂ ਮੁਤਾਬਕ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਹਿ ਕਹੀਏ, ਗੂੰਗੇ ਨੇ ਗੁੜ ਖਾਣਾ ਕੀਤਾ ਉਹਨੂੰ ਪੁੱਛਿਆ ਜਾਵੇ ਸਵਾਦ ਕਿੰਨਾ ਕੁ ਮਿੱਠਾ ਕਿੰਨਾ ਕੁ ਰਸ ਆ, ਬੋਲ ਕੇ ਨਹੀਂ ਦੱਸ ਸਕਦਾ। ਇਹ ਐਸਾ ਰਸ ਆ ਜਿੰਨਾ ਮਰਜ਼ੀ ਕੋ ਚਾਹੇ ਯਤਨ ਕਰੇ ਬਿਆਨ ਕਰਨ ਦਾ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਇਸ ਆਨੰਦ ਬਾਰੇ ਕੇਵਲ ਅਰਮਾਨ ਪ੍ਰਮਾਣ ਕੇਵਲ ਸੰਕੇਤਕ ਹੀ ਵਚਨ ਕੀਤੇ ਜਾ ਸਕਦੇ ਨੇ, ਸਮੁੱਚੇ ਰੂਪ ਵਿੱਚ ਇਸ ਆਨੰਦ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਜੀ ਨੇ ਇਸ ਮਹਾਨ ਪਵਿੱਤਰ ਬਾਣੀ ਨੂੰ ਸਿਮਰਨ ਵਾਸਤੇ, ਪੜ੍ਹਨ ਵਾਸਤੇ, ਯਾਦ ਕਰਨ ਵਾਸਤੇ ਜੋ ਸਤਿਗੁਰਾਂ ਨੇ ਬਖਸ਼ੀ ਕੀਤੀ ਹੈ, ਪੁਰਾਤਨ ਸਿੰਘਾਂ ਦੀ ਪਰੰਪਰਾ ਹੁੰਦੀ ਸੀ, ਪੈਸਾ ਗੰਠ ਬਾਣੀ ਕੰਠ, ਬਾਣੀ ਜਿਹੜੀ ਕੰਠ ਭਾਵ ਯਾਦ ਹੈ, ਜਵਾਨੀ ਯਾਦ ਹੈ, ਉਹ ਬਾਣੀ ਇੱਕ ਤੇ ਉਹਦਾ ਇਹ ਮਤਲਬ ਹੁੰਦਾ ਹੈ ਕਿ ਜਿਹੜੀ ਬਾਣੀ ਤੁਹਾਨੂੰ ਕੰਠ ਹੈ ਤੁਸੀਂ ਜਦੋਂ ਮਰਜ਼ੀ ਤੁਰੇ ਜਾਂਦੇ ਆ ਸਫ਼ਰ ਵਿੱਚ ਹਰ ਥਾਂ ਤੇ ਪੜ੍ਹ ਸਕਦੇ ਜੀ, ਉਸ ਬਾਣੀ ਦਾ ਆਨੰਦ ਲੈ ਸਕਦੇ ਜੀ। ਇਹਦੇ ਤੋਂ ਵੱਡੀ ਗੱਲ ਜਿਹੜੀ ਬਹੁਤ ਹੀ ਵੱਡੀ ਗੱਲ ਆ ਉਹ ਇਹ ਕਿ ਜਿਹੜੀ ਬਾਣੀ ਤੁਹਾਨੂੰ ਕੰਠ ਹੋ ਗਈ ਉਹ ਸਮਝੋ ਤੁਹਾਡੇ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅੱਗੇ ਚੱਲ ਕੇ ਤੁਹਾਡੇ ਹਿਰਦੇ ਵਿੱਚ ਪ੍ਰਵੇਸ਼ ਕਰੇਗੀ। ਮਨ ਦੀ ਪਰਤ ਹਿਰਦੇ ਵਿੱਚ, ਮਨ ਕੋਈ ਵੱਖਰਾ ਪੁਰਜਾ ਨਹੀਂ, ਕੋਈ ਅੰਗ ਨਹੀਂ, ਕੋਈ ਸਰੀਰ ਦਾ ਹਿੱਸਾ ਨਹੀਂ, ਜਿਵੇਂ ਆਪਣੇ ਲੱਤਾਂ ਬਾਹਾਂ ਪੈਰ ਸਿਰ ਨੱਕ ਕੰਨ, ਮਨ ਕੋਈ ਐਸਾ ਅੰਗ ਨਹੀਂ, ਕੋਈ ਔਰਗਨ ਨਹੀਂ, ਕੋਈ ਅੰਗ ਨਹੀਂ। ਮਨ ਇੱਕ ਸੰਕਲਪਾਂ ਵਿਕਲਪਾਂ ਦੀ ਪਰਤ ਹੈ, ਇੱਕ ਤਹਿ ਹੈ ਜਿਹੜੀ ਹਿਰਦੇ ਵਿੱਚ ਹੁੰਦੀ ਹੈ। ਜਦੋਂ ਮਨ ਦੇ ਸੰਕਲਪ ਵਿਕਲਪ ਉੱਡਦੇ ਉਦੋਂ ਹਿਰਦੇ ਵਿੱਚੋਂ ਵਾਸ਼ਨਾ ਉੱਡਦੀ ਹੈ। ਜਿਸ ਹਿਰਦੇ ਵਿੱਚੋਂ ਵਾਸ਼ਨਾ ਉੱਡਦੀ ਹੈ, ਜਦੋਂ ਮਨ ਕਰਕੇ ਸਾਡੀ ਇਕਾਗਰਤਾ ਹੋ ਗਈ ਰੱਬੀ ਬਾਣੀ ਦੇ ਵਿੱਚ, ਜਾਪ ਦੇ ਵਿੱਚ, ਸੰਕਲਪਾਂ ਵਿਕਲਪਾਂ ਤੇ ਬ੍ਰੇਕ ਲੱਗ ਗਈ, ਰੋਕ ਲੱਗ ਗਈ, ਹਿਰਦੇ ਦੀ ਜਿੱਥੇ ਵਾਸ਼ਨਾ ਹੈ ਉਸ ਹਿਰਦੇ ਦੇ ਵਿੱਚ ਬਾਣੀ ਦਾ ਪ੍ਰਵੇਸ਼ ਹੋ ਗਿਆ। ਇਹ ਬਾਣੀ ਜਵਾਨੀ ਕੰਠ ਕਰਨ ਦਾ ਇੰਨੀ ਬਖਸ਼ਿਸ਼, ਇੰਨੀ ਰਹਿਮਤ ਹੁੰਦੀ ਹੈ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਲਗੀ ਵਾਲੇ ਇਸ ਬਾਣੀ ਨੂੰ ਨਮਸਕਾਰਕ ਰੂਪ ਦੇ ਵਿੱਚ ਤੜਸੀ ਸਰੂਪ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕਰਦੇ ਆ, ਜਿਵੇਂ ਨਮਸਕਾਰ ਕਰਦੇ ਆ, ਐਸੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਹੈ। ਅੱਜ ਜੋ ਕਥਾ ਜਾਪ ਸਾਹਿਬ ਤੇ ਚੱਲ ਰਹੀ ਹੈ ਇਹ ਸ਼ਬਦ ਨੂੰ ਗਾਇਤਰੀ ਮੰਤਰ ਕਿਹਾ ਜਾਂਦਾ, ਗਾਇਤਰੀ ਮੰਤਰ। ਸਤਿਗੁਰਾਂ ਨੇ ਕੋਈ ਗੱਲ ਦੁਨੀਆਂ ਦੇ ਸੰਸਾਰ ਦੀ ਰਹਿਣ ਨਹੀਂ ਦਿੱਤੀ ਕਿ ਸਾਡਾ ਸਿੱਖ ਭੁਲੇਖੇ ਨਾਲ ਵੀ ਕਿਸੇ ਪਾਸੇ ਭਟਕੇ ਨਾ, ਕਿਤੇ ਭੱਜਣਾ ਨਾ ਪਵੇ। ਜੇ ਕੋਈ ਕਹੇ ਤੁਹਾਡੇ ਤੇ ਬੜੀ ਮੁਸ਼ਕਲ, ਜਿਵੇਂ ਹਿੰਦੂ ਮਤ ਦੇ ਵਿੱਚ ਰੱਖਿਆ ਵਾਸਤੇ ਗਾਇਤਰੀ ਮੰਤਰ ਕੀਤਾ ਜਾਂਦਾ ਹੈ, ਆਤਮ ਗਿਆਨ ਵਾਸਤੇ ਵੀ ਗਾਇਤਰੀ ਮੰਤਰ ਦਾ ਜਾਪ ਕਰਦੇ ਨੇ, ਉਹ ਮਨ ਦੀ ਸ਼ੁੱਧੀ ਵਾਸਤੇ ਵੀ ਕਰਦੇ ਨੇ। ਬਿਨਤ ਐਸੇ ਮਹਾਤਮਾ ਹਿੰਦੂ ਮਤ ਦੇ ਹੋਏ ਨੇ, ਪਰ ਸਾਡੇ ਸਤਿਗੁਰੂ ਜੀ ਨੇ ਕਿਸੇ ਗੱਲ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ। ਮੂਲ ਮੰਤਰ ਵਿੱਚ ਤੇ ਸਮੁੱਚੇ ਰੂਪ ਵਿੱਚ ਸਾਰਾ ਕੁਝ ਆ ਜਾਂਦਾ ਹੈ, ਪਰ ਇੱਥੇ ਸਤਿਗੁਰੂ ਜੀ ਇਹਨੂੰ ਗਾਇਤਰੀ ਮੰਤਰ ਦੇ ਰੂਪ ਵਿੱਚ, ਸੋ ਐਸਾ ਜਿਹੜਾ ਇਹਨੂੰ ਹਰਨਾਰੀ ਮੰਤਰ ਵੀ ਕਿਹਾ ਜਾਂਦਾ। ਜੇ ਮੰਤਰ ਦੇ ਜਾਪ ਕਰਨ ਦੇ ਨਾਲ ਮਨ ਨੂੰ ਵਸ ਕਰਨ ਵਾਲਾ ਮੰਤਰ, ਰੱਖਿਆ ਕਰਨ ਵਾਲਾ ਮੰਤਰ, ਇਹ ਪੜ੍ਹਨ ਦੇ ਨਾਲ ਰੱਖਿਆ ਹੁੰਦੀ ਹੈ। ਤਾਂ ਪੁਰਾਤਨ ਸਿੰਘ ਕਿੰਨੀ ਕਿੰਨੀ ਵੱਡੀ ਲੜਾਈ ਲੜਦੇ, ਇਹਨਾਂ ਨੇ ਜੰਗ ਕਰਨੇ, ਉਸ ਜੰਗ ਦੇ ਵਿੱਚ ਉਹਨਾਂ ਦੀ ਕਿਸ ਤਰ੍ਹਾਂ ਰੱਖਿਆ ਹੁੰਦੀ ਸੀ, ਇਹ ਰੱਬੀ ਬਾਣੀ ਦੇ ਜਾਪ ਦੀ ਬਰਕਤ, ਰੱਬੀ ਬਾਣੀ ਦੇ ਜਾਪ ਦਾ ਫਲ ਹੈ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਇਹ ਮੰਤਰ ਰੱਖਿਆ ਵੀ ਇੰਨੀ ਤੇਜ਼ੀ ਨਾਲ, ਇੰਨੀ ਤੇਜ਼ ਰਫ਼ਤਾਰ ਨਾਲ, ਜੋ ਛੰਦ ਦੀ ਚਾਲ ਤੋਂ ਹੀ ਪਤਾ ਲੱਗੇਗਾ, ਜਿਵੇਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਰੱਬੀ ਬਾਣੀ ਦੁਆਰਾ ਬਖਸ਼ੀ ਕਰਦੇ ਨੇ, ਰੱਬੀ ਬਾਣੀ ਦੇ ਵਿਚਾਰ ਗੁਰੂ ਕੇ ਸੰਗਤਾਂ ਸਰਵਣ ਕਰੋ।
ਗੋਬਿੰਦੇ ਮੁਕੰਦੇ ਚਾਚਰੀ ਛੰਦ ਤੋਇ ਪ੍ਰਸਾਦ,
ਚਾਚਰੀ ਛੰਦ ਤੋਇ ਪ੍ਰਸਾਦ, ਛੰਦ ਦਾ ਨਾਂ ਚਾਚਰੀ ਛੰਦ, ਬਿਜਲੀ ਵਾਂਗ ਤੇਜ ਗਤੀ ਵਾਲ, ਅਸਮਾਨੀ ਬਿਜਲੀ ਵਾਂਗ। ਇਹ ਸਾਡੀ ਇਸ ਸੰਸਾਰ ਦੀ ਬਿਜਲੀ ਜਿਹੜੀ ਮਨੁੱਖ ਦੀ ਬਣਾਈ ਆ ਉਸ ਬਿਜਲੀ ਵਾਂਗੂ ਨਹੀਂ। ਅੱਜ ਹੈ ਆ ਇਹ ਬੱਤੀ ਫੇਲ ਵੀ ਹੋ ਸਕਦੀ ਆ, ਇੱਥੇ ਤਾਂ ਚਲੋ ਆਉਂਦੀ ਰਹਿੰਦੀ ਆ ਇੰਡੀਆ ਦੇ ਵਿੱਚ, ਪੰਜਾਬ ਵਿੱਚ, ਵੱਡਿਆਂ ਵੱਡਿਆਂ ਸ਼ਹਿਰਾਂ ਦੇ ਵਿੱਚ ਵੀ ਅੱਠ ਅੱਠ ਦਸ ਦਸ ਘੰਟੇ, ਕਹਿਣ ਨੂੰ ਤਾਂ ਕਹੀ ਜਾਂਦੀ 24 ਘੰਟੇ, ਪਰ 24 ਘੰਟੇ ਅੱਠ ਅੱਠ ਦਸ ਦਸ ਘੰਟੇ ਦਾ ਕੱਟ ਗਰਮੀ ਦੇ ਦਿਨਾਂ ਚ ਬੁਰੀ ਹਾਲਤ ਲੋਕਾਂ ਦੀ। ਇਹ ਉਸ ਬਿਜਲੀ ਵਰਗਾ ਨਹੀਂ ਵੀ ਜਦੋਂ ਮਰਜ਼ੀ ਮਨੁੱਖ ਦੇ ਸੋਚ ਨੱਪਤਾ, ਲਾਈਟ ਆ ਗਈ, ਨਹੀਂ ਨੱਪਿਆ ਤੇ ਲਾਈਟ ਬੰਦ। ਇਹ ਐਸੀ ਲਾਈਟ ਵਰਗਾ ਨਹੀਂ, ਐਸੀ ਬਿਜਲੀ ਵਰਗਾ ਨਹੀਂ, ਅਸਮਾਨੀ ਬਿਜਲੀ ਵਾਂਗੂ। ਜਿਸ ਤਰ੍ਹਾਂ ਆਕਾਸ਼ ਵਿੱਚੋਂ ਬਿਜਲੀ ਆਉਂਦੀ ਆ, ਉਹ ਅਸਮਾਨੀ ਬਿਜਲੀ ਜਿੱਥੇ ਪੈਂਦੀ ਆ, ਪਹਾੜਾਂ ਤੇ ਪਵੇ, ਪਰਬਤਾਂ ਮੈਦਾਨਾਂ ਤੇ, ਹਰ ਥਾਂ ਤੇ, ਉਹਦੇ ਅੱਗੇ ਕੋਈ ਰੋਕ ਨਹੀਂ, ਕੋਈ ਰੁਕਾਵਟ ਨਹੀਂ। ਅਰਥ ਜ਼ਰੂਰ ਲੱਗੇ ਨੇ ਕਿ ਉਹ ਬੱਤੀ ਜਿੱਥੇ ਪੈਂਦੀ ਨੁਕਸਾਨ ਨਾ ਕਰੇ, ਉਹ ਲਾਈਟ ਜਿੱਥੇ ਪੈਂਦੀ ਅਸਮਾਨੀ ਬਿਜਲੀ ਨੁਕਸਾਨ ਨਾ ਕਰੇ, ਪਰ ਉਹ ਆਉਂਦੀ ਆ ਆਪਣਾ ਬਖਸ਼ਣ, ਆਪਣਾ ਕੰਮ ਉਹ ਜ਼ਰੂਰ ਕਰਦੀ ਆ। ਇਸੇ ਤਰ੍ਹਾਂ ਇਹ ਰੱਬੀ ਬਿਜਲੀ ਵਾਂਗ ਇਹ ਸ਼ਬਦ ਜਿਹੜਾ ਹੈ, ਰੱਖਿਆ ਦਾ ਸ਼ਬਦ ਤੇਜ਼ ਗਤੀ ਵਾਂਗੂ ਇੰਨੀ ਤੇਜ਼ ਰਫ਼ਤਾਰ ਲਾ ਕੇ ਰੱਖਿਆ ਕਰਦਾ ਹੈ, ਬਹੁਤ ਤੇਜ਼ ਰਫ਼ਤਾਰ ਦੇ ਨਾਲ। ਮੈਂ ਐਸੇ ਸਿੰਘ ਇਸ ਅਜੋਕੇ ਸਮੇਂ ਵਿੱਚ 84 ਤੋਂ ਮਗਰੋਂ ਉਹ ਵੇਖੇ, ਇਹ ਸ਼ਬਦ ਦਾ ਜਾਪ ਕਰਨ ਵਾਲੇ ਤੇ ਜਦੋਂ ਉਹਨਾਂ ਦੇ ਇੰਨੇ ਨੇ ਵੱਡੇ ਕੇਸ ਜਦੋਂ ਕੋਰਟ ਵਿੱਚ ਜਾਣਾ ਜੱਜ ਨੇ ਕਹਿ ਦੇਣਾ ਤੁਹਾਡੀ ਹਾਜ਼ਰੀ ਮਾਫ਼ ਆ ਤਾਂ ਫਿਰ ਸੱਦ ਲਵਾਂਗੇ ਕੀ ਲੈਣਾ ਹੈ ਇਹਨਾਂ ਜਾਪ ਕਰਨ ਵਾਲੇ ਇਹ ਰੱਖਿਆ ਵਾਲਾ ਸ਼ਬਦ ਆ ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਚਾਚਰੀ ਛੰਦ ਦੇ ਸਿਰਲੇਖ ਹੇਠ ਬਿਜਲੀ ਦੀ ਤੇਜ ਗਤੀ ਵਾਂਗੂ ਚੱਲਣ ਵਾਲਾ ਤੈ ਪ੍ਰਸਾਦ ਵਾਹਿਗੁਰੂ ਜੀ ਤੁਹਾਡੀ ਕਿਰਪਾ ਨਾਲ ਉਚਾਰਨ ਕਰਦੇ ਹਾਂ
ਗੋਬਿੰਦ ਮੁਕੰਦੇ
ਸਤਿਗੁਰੂ ਸਾਹਿਬ ਕਹਿੰਦੇ ਨੇ ਗੋਬਿੰਦੇ ਗੋ ਇੰਦਰੀਆਂ ਦੇ ਪ੍ਰਕਾਸ਼ਕ ਅਥਵਾ ਗੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ ਐਸਾ ਪਰਮੇਸ਼ਰ ਜਿਹੜਾ ਇਹ ਵਾਹਿਗੁਰੂ ਗੋਬਿੰਦੇ ਬਿੰਦ ਹੁੰਦਾ ਜਾਣਨਾ ਮੁਕੰਦੇ ਮੋਹ ਨੂੰ ਕੱਟਣ ਵਾਲੇ ਜੇ ਮੋਹ ਕੱਟਿਆ ਗਿਆ ਤੇ ਜਨਮ ਮਰਨ ਕੱਟਣ ਦੀ ਸ਼ੁਰੂਆਤ ਹੋ ਗਈ ਰਮਤਾ ਹੋ ਗਈ ਅਤ ਤੀਖਣ ਮੋਹ ਕੀ ਫਾਸ ਮੋਹ ਦੀ ਫਾਈ ਬੜੀ ਤਿੱਖੀ ਹੈ ਮੋਹ ਕਾ ਵਾਧਾ ਆਵੇ ਜਾਏ ਮੋਹ ਦਾ ਬੰਨਿਆ ਜੀਵ ਜੰਮ ਕੇ ਆਉਂਦਾ ਤੇ ਮਰ ਕੇ ਜਾਂਦਾ ਮੋਹ ਕਰਕੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਲੀਆ ਚਰਨ ਕਾਲੇ ਦੇ ਸੁਨੇਰੀਆ ਬਹੁਤ ਲੰਮੇ ਸਮੇਂ ਤੋਂ ਬਾਅਦ ਕਿੰਨੇ ਜਨਮ ਨੇ ਕਦੀ ਕੀੜੇ ਬਣੇ ਪਤੰਗੇ ਬਣੇ ਹਾਥੀ ਘੋੜੇ ਬਹੁਤ ਜੂਨਾ ਭੋਗਣਾ ਕੀਤੀਆਂ ਕਈ ਵਾਰੀ ਕਈ ਕਹਿ ਦਿੰਦੇ ਸੀਗੇ ਪਤਾ ਨੀ ਕੀ ਲਿਖਿਆ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਆਤਮਿਕ ਗਿਆਨ ਹੋਇਆ ਹੈ ਉਹਨਾਂ ਨੇ ਆਪਣਾ ਸਾਰਾ ਪਿਛਲਾ ਹਵਾਲਾ ਦੇਣਾ ਸੁਖਦੇਵ ਮੁਨੀ ਨੂੰ ਜਦੋਂ ਆਤਮਿਕ ਗਿਆਨ ਹੋਇਆ ਉਹਨੇ ਆਪਣੇ ਪਿਛਲੇ ਜਨਮਾਂ ਦਾ ਹਵਾਲਾ ਦੇਣਾ ਕੀਤਾ ਉਸ ਤਰ੍ਹਾਂ ਵੀ ਜਦੋਂ ਕਿਸੇ ਨੂੰ ਵੀ ਗਿਆਨ ਹੋਵੇ ਉਦੋਂ ਪਹਿਲਾਂ ਸਮਝ ਲਓ ਫੋਕੀਆਂ ਡਿੰਗਾਂ ਨੇ ਮਾੜੇ ਮੋਟੇ ਰਿੱਧੀ ਸਿੱਧੀ ਮਾਮੂਲੀ ਗੱਲ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਸਮਾਂ ਇਕਾਗਰ ਹੋ ਕੇ ਜਾਪ ਕਰੀ ਜਾਓ ਰਿੱਧੀ ਸਿੱਧੀ ਤੇ ਬਹੁਤ ਮਾਮੂਲੀ ਗੱਲ ਰਿੱਧ ਸਿੱਧ ਨਾਵੇਂ ਕੀ ਦਾਸੀ ਇਹ ਨਾਮ ਦੀਆਂ ਦਾਸੀਆਂ ਨੇ ਝੱਟ ਬੜੀ ਛੇਤੀ ਆਉਂਦੀਆਂ ਤੇ ਜਾਂਦੀਆਂ ਬੜੀ ਛੇਤੀ ਹੈ ਤੇ ਨੁਕਸਾਨ ਵੀ ਕਰਦੀਆਂ ਨੇ ਫਾਇਦਾ ਵੀ ਕਰਦੀਆਂ ਨੇ ਚਲੋ ਇਸ ਪਾਸੇ ਨਾ ਜਾਈਏ ਸੁਖਦੇਵ ਮੁਨੀ ਜੀ ਨੇ ਆਪਣੇ ਪਿਛਲੇ ਜੀਵਨ ਦੀ ਕਥਾ ਲਿਖਦਿਆਂ ਇਹ ਜ਼ਿਕਰ ਕੀਤਾ ਕਹਿਣ ਲੱਗਾ ਇੱਕ ਜਨਮ ਮੇਰਾ ਐਸਾ ਹੋਇਆ ਪਿਛਲੇ ਜਨਮ ਦੇ ਵਿੱਚ ਮੈਂ ਪਿੱਸੂ ਦੇ ਰੂਪ ਵਿੱਚ ਪਿੱਸੂ ਜਿਸ ਤਰ੍ਹਾਂ ਇੱਕ ਭੂਰੇ ਜਿਹੇ ਰੰਗ ਦਾ ਛੋਟਾ ਜਿਹਾ ਸਰੀਰ ਤੇ ਚਿੰਬੜ ਜਿਹਾ ਬਹੁਤ ਜ਼ਿਆਦਾ ਗੰਦੀ ਵੜ ਨਿਕਲਦਾ ਨਹੀਂ ਪੁਰਾਣੇ ਸਮੇਂ ਚ ਮੰਜਿਆਂ ਦੀ ਪੈਂਦ ਵਿੱਚ ਸੰਘਿਆ ਵਿੱਚ ਤੇ ਹੁਣ ਤੇ ਇੰਡੀਆ ਚ ਠਾਣਿਆਂ ਚ ਰਹਿ ਗਿਆ ਬਾਕੀ ਤੇ ਸ਼ਾਇਦ ਤਕਰੀਬਨ ਪਿੱਸੂ ਘੱਟ ਗਏ ਨੇ ਬਹੁਤ ਘੱਟ ਗਿਣਤੀ ਚ ਹੋਵੇਗਾ ਤੁਰੇ ਜਾਂਦਿਆਂ ਪਿੱਸੂ ਦੀ ਜੂਨ ਵਿੱਚ ਇੱਕ ਬਜ਼ੁਰਗ ਮਾਤਾ ਉਹਦੀ ਧੌਣ ਤੇ ਬੈਠ ਗਿਆ ਉਹਨੂੰ ਬੜੀ ਦਰਦ ਹੋਈ ਉਹਨੇ ਖਾਰਸ਼ ਕੀਤੀ ਪੁਰਾਣੇ ਸਮੇਂ ਚ ਤੁਸੀਂ ਵੇਖਿਆ ਜਿਹੜੇ ਇੰਡੀਆ ਤੋਂ ਆਏ ਨੇ ਪੁਰਾਣੇ ਬਜ਼ੁਰਗ ਨੌਂ ਵੀ ਬੜੇ ਘੱਟ ਲਾਉਂਦੇ ਸੀ ਪਾਣੀ ਦੀ ਕਿੱਲਤ ਸੀ ਇਸ਼ਨਾਨ ਦਾ ਵਕਤ ਵੀ ਬਹੁਤ ਘੱਟ ਮਿਲਦਾ ਸੀ ਅੱਠ ਇਸ਼ਨਾਨ ਵੀ ਹੁੰਦਾ ਸੀ ਮਾਤਾ ਨੇ ਖੁਰਕਦਿਆਂ ਪਿੱਸੂ ਖੁਰੂ ਦੇ ਨੌਂ ਦੇ ਵਿੱਚ ਆ ਗਿਆ ਅੱਗੋਂ ਕੋਟੇ ਨਾਲ ਉੱਤੋਂ ਨੱਪ ਦਿੱਤਾ ਉਹਨੂੰ ਨੱਪਦਿਆਂ ਮਲਦਿਆਂ ਤਿੰਨ ਕੋਹ ਦਾ ਸਫ਼ਰ ਤੁਰੇ ਗਈ 6 ਕਿਲੋਮੀਟਰ ਦੇ ਲਾ ਲਓ ਉਹ ਮੀਲ ਨੂੰ ਵੱਡਾ ਹੁੰਦਾ 5 ਮੀਲਾਂ ਦੇ 8 ਕਿਲੋਮੀਟਰ ਹੁੰਦੇ ਨੇ ਤੇ ਇੱਕ ਪੁਰਾਣਾ ਕੋਹ ਜਿਹੜਾ ਇਹ 1.25 ਮੀਲ ਦਾ ਹੁੰਦਾ ਹੈ ਅੱਜ ਦੇ ਸਮੇਂ ਦੇ ਜੇ 3 ਕੋਹ ਆ ਤੇ 6 ਕਿਲੋਮੀਟਰ ਸਮਝ ਲਓ ਇੰਨਾ ਸਫ਼ਰ ਉਹ ਤੁਰੀ ਗਈ ਕਹਿੰਦਾ ਬੜਾ ਯਤਨ ਕੀਤਾ ਮੌਤ ਹੀ ਆ ਜਾਏ ਜਾਨ ਨਿਕਲ ਜਾਏ ਕੋਈ ਗੱਲ ਨਾ ਬਣੇ ਅਖੀਰ ਮਾਤਾ ਨੇ ਮਾੜਾ ਜਿਹਾ ਕੋਟਾ ਢਿੱਲਾ ਕੀਤਾ ਪਿੱਸੂ ਨੇ ਆਪਣਾ ਸਿਰ ਉੱਪਰ ਕੀਤਾ ਉਹਨੇ ਨੱਪਿਆ ਜਾਨ ਨਿਕਲੀ ਸੁਖਦੇਵ ਮੁਨੀ ਜੀ ਕਹਿੰਦੇ ਫਿਰ ਮਸਾਂ ਹੀ ਜਾਨ ਨਿਕਲੀ ਇਹ ਉਹਨਾਂ ਆਪਣੇ ਪਿਛਲੇ ਜਨਮ ਦਾ ਹਵਾਲਾ ਜਿਹੜੇ 9 ਮੁਨੀਆਂ ਦੇ ਵਿੱਚ ਮੁਨੀ ਧੂਰ ਲਹਿਲਾਵੇ ਗੋ ਜਿਹਨਾਂ ਬਾਰੇ ਸਤਿਗੁਰੂ ਜੀ ਨੇ ਰੱਬੀ ਬਾਣੀ ਜ਼ਿਕਰ ਕੀਤਾ ਜਨਕ ਜਨਕ ਬੈਠੇ ਸੰਘਾਸਨ ਨਾ ਮੁਨੀ ਧੂਰ ਲਹਿਲਾਵੇ ਗੋ ਜੂਠਨ ਜੂਠ ਪਈ ਸਰੂਪੁਰ ਖਿਨ ਮਨਵਾ ਤਿਲ ਨਾ ਡਲਾਵੇ ਗੋ ਉਹ ਸੁਖਦੇਵ ਮੁਨੀ ਜੀ ਨੇ ਰਾਜੇ ਜਨਕ ਨੂੰ ਗੁਰੂ ਧਾਰਨਾ ਕੀਤਾ ਤੇ ਉੱਥੇ ਜਿੱਥੇ ਰਸੋਈ ਦੀ ਜੂਠ ਡਿੱਗਦੀ ਸੀ ਥੱਲੇ ਖਲੋ ਕੇ ਸਿਰ ਤੇ ਪਾਉਣਾ ਕੀਤੀ ਲੰਮੀ ਸਾਖੀ ਆ ਵਕਤ ਬਹੁਤਾ ਲੱਗੇਗਾ ਕਥਾ ਵੀ ਕਰਨੀ ਆ ਸੋ ਇਹ ਲੋਕ ਜਿਨ੍ਹਾਂ ਦਾ ਸਤਿਗੁਰੂ ਜੀ ਨੇ ਰੱਬੀ ਬਾਣੀ ਚ ਹਵਾਲਾ ਕਰ ਦੇਣਾ ਕੀਤਾ ਉਹ ਲੋਕ ਆਪਣੀ ਆਤਮ ਕਥਾ ਦੇ ਵਿੱਚ ਆਪਣੇ ਪਿਛਲੇ ਜਨਮਾਂ ਦੀ ਸਾਖੀਆਂ ਦੇ ਵਿੱਚ ਬਿਲਕੁਲ ਝੂਠ ਨਹੀਂ ਬੋਲਦੇ ਐਸਾ ਸਮਾਂ ਐਸੀ ਹਾਲਤ ਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦੇ ਮੁਕੰਦੇ ਮੁਕੰਦੇ ਹੈ ਵਾਹਿਗੁਰੂ ਤੂੰ ਮੋਹ ਨੂੰ ਕੱਟਣ ਵਾਲਾ ਹੈ ਜੇ ਮੋਹ ਕੱਟਿਆ ਗਿਆ ਮੋਹ ਕੰਦੇ ਮੁਕਤੀ ਦਾ ਦਾਤਾ ਵੀ ਤੂੰ ਹੈ ਵਾਹਿਗੁਰੂ ਪਰਮੇਸ਼ਰ ਪਰਮੇਸ਼ਰ
ਉਦਾਰੇ ਅਪਾਰੇ
ਉਦਾਰੇ ਹੁੰਦਾ ਸ੍ਰੇਸ਼ਟ ਅਪਾਰੇ ਪ੍ਰਕਿਰਤੀ ਤੋਂ ਰਹਿਤ ਹੈ ਤੇਰਾ ਅੰਤ ਪਾਰਾਵਾਰ ਨਹੀਂ ਆਉਂਦਾ ਵਾਹਿਗੁਰੂ ਜੀ
ਹਰਿਅੰ ਕਰਿਅੰ
ਹਰਿਅੰ ਕਰਨ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜੀ ਹਰਿਅੰ ਹਰਿਅੰ ਹੁੰਦਾ ਨਾਸ ਕਰਨ ਵਾਲੇ ਭਰਿਅੰ ਪੈਦਾ ਕਰਨ ਵਾਲੇ ਵਾਹਿਗੁਰੂ ਜੀ ਨਰਨਾਮੇ ਅਕਾਮੇ ਵਿਸ਼ੇਸ਼ ਨਾਮ ਤੋਂ ਰਹਿਤਿਆ ਤੂੰ ਨਾਮ ਤੋਂ ਰਹਿਤਿਆ ਕਾਮੇ ਕਾਮਨਾ ਤੋਂ ਮੁਕਤ ਹੈ ਉਜੰਗ ਭਰਿਆ ਛੰਦ ਇਹ ਛੰਦ ਜਿਸ ਤਰ੍ਹਾਂ ਸੱਪ ਸਰਸਰ ਕਰਕੇ ਚੱਲਦਾ ਉਸ ਚਾਲੇ ਚੱਲਣ ਵਾਲਾ ਉਸ ਮਸਤੀ ਦੀ ਚਾਲ ਚੱਲਣ ਵਾਲਾ ਛੰਦ ਉਚਾਰਨ ਕਰਦੇ ਹਨ ਸਤਿਗੁਰੂ ਜੀ
ਚਤੁਰ ਚੱਕਰ ਕਰਤਾ
ਚਤੁਰ ਚੱਕਰ ਕਰਤਾ ਇਹ ਛੰਦ ਚੱਕਰ ਪਾਉਂਦੇ ਕਈ ਅਰਥ ਤੇ ਕਈ ਬਣਦੇ ਨੇ ਦਿਸ਼ਾ ਤੱਤ ਹੁਕਮ ਖਾਣੀਆਂ ਬਾਣੀਆਂ ਬਿਰਤੀਆਂ ਸੁਰਤੀਆਂ ਇਹ ਸਾਰੇ ਅਰਥ ਤੇ ਇਹ ਬਣਦੇ ਚੱਕਰ ਤੇ ਬਣਦੇ ਨੇ ਪਰ ਮੁੱਖ ਅਰਥ ਜਿਹੜਾ ਹੈ ਇਹ ਦਿਸ਼ਾ ਹੀ ਕਰਨਾ ਚਤੁਰ ਚੱਕਰ ਕਰਤਾ ਹੈ ਵਾਹਿਗੁਰੂ ਤੂੰ ਚਾਰੇ ਚੱਕਰ ਚੋ ਚੱਕਾਂ ਭਾਵ ਦਿਸ਼ਾ ਨੂੰ ਪੈਦਾ ਕਰਨ ਵਾਲਾ ਹੈ
ਚਤੁਰ ਚੱਕਰ ਹਰਤਾ
ਚਾਰੇ ਚੱਕਾਂ ਚੋ ਦਿਸ਼ਾ ਨੂੰ ਨਾਸ ਕਰਨ ਵਾਲਾ ਵੀ ਤੂੰ ਆਪ ਹੈ ਜੀ
ਚਤੁਰ ਚੱਕਰ ਦਾਨੇ
ਸਾਰਿਆਂ ਨੂੰ ਚੱਕਰ ਚੱਕਰ ਦਾਨੇ ਪਰ ਦਾਨ ਦੇਣ ਵਾਲਾ ਸਾਰਿਆਂ ਦਾ ਦਾਤਾ ਵੀ ਤੂੰ ਹੈ ਚੋ ਦਿਸ਼ਾ ਦਾ
ਚਤੁਰ ਚੱਕਰ ਜਾਣੇ
ਸਾਰਿਆਂ ਦੀ ਜਾਣ ਵਾਲਾ ਘੜ ਘੜ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤ ਅੰਤਰ ਜਾਮੀ ਪੁਰਖ ਵਧਾਤੇ ਤੂੰ ਐਸਾ ਹੈ ਵਾਹਿਗੁਰੂ ਜੀ
ਚਤੁਰ ਚੱਕਰ ਵਰਤੀ
ਸੋ ਐਸਾ ਪਰਮੇਸ਼ਰ ਆ ਚਾਰੇ ਚੱਕਾਂ ਦੇ ਵਿੱਚ ਤੂੰ ਵਰਤ ਰਿਹਾ ਹੈ ਵਾਹਿਗੁਰੂ ਜੀ
ਚਤੁਰ ਚੱਕਰ ਭਰਤੀ
ਚੋਂ ਕੁੰਟਾਂ ਦੀ ਭਰਤੀ ਪੂਰਤੀ ਆਪ ਜੀ ਦੀ ਹੈ ਆਪ ਪਾਲਣਾ ਕਰ ਰਹੇ ਹੋ
ਚਤੁਰ ਚੱਕਰ ਪਾਲੇ
ਤੇ ਆਪ ਹੀ ਕਿਰਪਾ ਕਰਕੇ ਪਰਵਿਸ਼ ਵੀ ਆਪ ਕਰਦੇ ਜੇ ਚਤੁਰ ਚੱਕਰ ਪਾਲੇ ਪਾਲਣਾ ਆਪ ਕਰਦੇ ਹੋ ਸੋ ਐਸੇ ਚੱਕਰ ਚੱਕਰ ਪਾਲੇ ਪਾਲਣਾ ਆਪ ਕਰਦੇ ਹੋ ਜੀ
ਚਤੁਰ ਚੱਕਰ ਕਾਲੇ
ਸਾਰਿਆਂ ਦਾ ਕਾਲ ਰੂਪ ਵੀ ਆਪ ਹੋ ਮਹਾਂਕਾਲ
ਚਤੁਰ ਚੱਕਰ ਪਾਸੇ
ਚਾਰੇ ਚੱਕਰਾਂ ਤੋਂ ਪਾਸੇ ਕਿਨਾਰੇ ਰਹਿਣ ਵਾਲੇ ਐਸਾ ਬਿਰਤ ਕਿੰਨੀ ਮਹਿਮਾ ਸਤਿਗੁਰਾਂ ਨੇ ਥੋੜੇ ਅੱਖਰਾਂ ਦੇ ਵਿੱਚ ਕਮਾਲ ਹੈ ਦੁਨੀਆਂ ਭਰ ਦੇ ਵਿੱਚ ਐਸੀ ਰਚਨਾ ਮੁਕਾਬਲੇ ਤੇ ਕੋਈ ਦੂਸਰੀ ਲੱਭ ਨਹੀਂ ਸਕੀ ਸੱਚੇ ਪਾਤਸ਼ਾਹ ਕਹਿੰਦੇ ਚੋਂ ਚੱਕਾਂ ਦੇ ਵਿੱਚ ਹਰ ਪਾਸੇ ਤੁਸੀਂ ਜੇ ਪੈਦਾ ਕਰਨ ਵਾਲੇ ਨਾਸ ਕਰਨ ਵਾਲੇ ਪਾਲਣਾ ਕਰਨ ਵਾਲੇ ਰੋਜੀ ਦੇਣ ਵਾਲੇ ਤੇ ਸਾਰਿਆਂ ਚ ਵਿਆਪਕ ਤੇ ਸਾਰਿਆਂ ਤੋਂ ਨਰਲੇ ਚਤੁਰ ਚੱਕਰ ਪਾਸੇ ਸਾਰਿਆਂ ਤੋਂ ਪਾਸੇ ਜੇ ਮਨੁੱਖੀ ਸਰੀਰ ਆ ਸਰੀਰ ਦਾ ਅੰਗ ਟੁੱਟ ਜੇ ਤਾਂ ਮਨੁੱਖ ਬਹੁਤ ਪ੍ਰਭਾਵ ਕਰਦਾ ਬੁਰਾ ਕਰਦਾ ਪਰਿਵਾਰ ਨਾਲ ਮੋਹ ਆ ਆਤਮਾ ਨਹੀਂ ਪਰਿਵਾਰ ਦੇ ਵਿੱਚ ਪਰ ਆਤਮਾ ਕੇਵਲ ਆਪਣੇ ਸਰੀਰ ਚ ਆ ਪਰਿਵਾਰ ਦਾ ਮੈਂਬਰ ਕੋਈ ਐਸੀ ਗੱਲ ਬਣ ਜਾਵੇ ਮਨੁੱਖ ਦਾ ਵਰਾਗ ਚੱਲਿਆ ਨਹੀਂ ਜਾਂਦਾ ਇੰਨਾ ਵਰਲਾਪ ਕਰਦਾ ਬਹੁਤ ਮੁਸ਼ਕਲ ਤੀਰਜ ਦੇਣਾ ਔਖਾ ਹੋ ਜਾਂਦਾ ਤੀਰਜ ਰੱਖਣਾ ਔਖਾ ਹੋ ਜਾਂਦਾ ਐਸੀ ਦਸ਼ਾ ਪਰ ਉਹ ਪਰਮੇਸ਼ਰ ਹੈ ਘੜ ਘੜ ਚ ਵਿਆਪਕ ਸਾਰੇ ਥਾਂ ਵਿਆਪਕ ਆ ਉਹਨੂੰ ਕਿਸੇ ਪ੍ਰਕਾਰ ਦਾ ਐਸਾ ਦੁੱਖ ਤਕਲੀਫ ਜਾਂ ਇਉਂ ਕਹਿ ਲਈਏ ਉਹਦਾ ਹਿਸਾਬ ਕਿਤਾਬ ਸੌਖੀ ਬੋਲੀ ਭਾਸ਼ਾ ਸਮਝਣ ਵਾਸਤੇ ਜਿਵੇਂ ਕਿ ਹੋਸਪਿਟਲ ਹੁੰਦਾ ਹਸਪਤਾਲ ਦੇ ਵਿੱਚ ਡਾਕਟਰ ਇਲਾਜ ਕਰਦਾ ਡਾਕਟਰ ਦੇ ਕੋਲ ਕਿੰਨੇ ਮਰੀਜ਼ ਆਉਂਦੇ ਨੇ ਮਰੀਜ਼ਾਂ ਦਾ ਇਲਾਜ ਕਰਦਾ ਪੂਰੇ ਜ਼ੋਰ ਨਾਲ ਯਤਨ ਨਾਲ ਪੂਰੀ ਤਨਦੇਹੀ ਨਾਲ ਇਲਾਜ ਕਰਦਾ ਡਾਕਟਰ ਪਰ ਜੇ ਕਿਤੇ ਮਰੀਜ਼ ਕੋਈ ਚੜ੍ਹਾਈ ਕਰ ਜਾਵੇ ਕਰ ਹੀ ਜਾਂਦੇ ਅਕਸਰ ਹੋਸਪਿਟਲਾਂ ਦੇ ਵਿੱਚ ਡਾਕਟਰ ਉੱਥੇ ਵਿਰਾਗ ਨਹੀਂ ਕਰਦਾ ਰੋਂਦਾ ਨਹੀਂ ਮਾੜੀ ਮੋਟੀ ਜੀ ਹਮਦਰਦੀ ਕਰਕੇ ਕਹਿ ਦਿੰਦਾ ਤੁਹਾਡਾ ਮਰੀਜ਼ ਇਹ ਸਰੀਰ ਛੱਡ ਗਿਆ ਇਸ ਡੈਡ ਬੋਡੀ ਨੂੰ ਤੁਸੀਂ ਲੈ ਜਾਓ ਇਹਦੋਂ ਇਲਾਵਾ ਕੋਈ ਗੱਲ ਨਹੀਂ ਇਹ ਨਹੀਂ ਕਿ ਇੱਕ ਮਰੀਜ਼ ਚੜ੍ਹਾਈ ਕਰ ਗਿਆ ਡਾਕਟਰ ਨੇ ਇੰਨਾ ਵਿਰਾਗ ਕੀਤਾ ਇੰਨਾ ਰੋਣਾ ਕੀਤਾ ਕਿ ਹੁਣ ਕਈ ਦਿਨ ਇਲਾਜ ਨਹੀਂ ਕਰਨਾ ਉਸ ਮਰੀਜ਼ ਨੂੰ ਚੁਕਾ ਕੇ ਉਸ ਵਕਤ ਹੀ ਨਵੇਂ ਮਰੀਜ਼ ਦਾ ਇਲਾਜ ਡਾਕਟਰ ਨੂੰ ਕੋਈ ਫਰਕ ਨਹੀਂ ਰੰਚਕ ਮਾਤਰ ਪੂਰਾ ਫਰਕ ਨਹੀਂ ਜੇ ਅਗਲਾ ਦੂਸਰਾ ਮਰੀਜ਼ ਉਹਦੇ ਨੂੰ ਵੀ ਜ਼ਿਆਦਾ ਬਿਮਾਰੀ ਵਾਲਾ ਆ ਗਿਆ ਤੇ ਇਲਾਜ ਪੂਰੇ ਧਿਆਨ ਦੇ ਨਾਲ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੇ ਨੇ ਇਹਦਾ ਐਸਾ ਨਿਰਲੇਪ ਜੀਵਨ ਹੁੰਦਾ ਹੈ ਜਿਹਦਾ ਪਰਮੇਸ਼ਰ ਸਾਰਿਆਂ ਤੋਂ ਪਾਸੇ ਰਹਿੰਦਾ ਹੈ ਉਹ ਵੀ ਸਿਮਰਨ ਕਰਦਿਆਂ ਕਰਦਿਆਂ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਐਸਾ ਜੀਵਨ ਹੁੰਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਚਤੁਰ ਚੱਕਰ ਪਾਸੇ ਚਾਰੇ ਚੱਕਾਂ ਤੋਂ ਪਾਸੇ ਕਿਨਾਰੇ ਰਹਿਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਭਾਵ ਉਹ ਅਸੰਗ ਹੈ
ਚਤੁਰ ਚੱਕਰ ਵਾਸੇ
ਸਾਰਿਆਂ ਚ ਨਿਵਾਸ ਵੀ ਕਰਦਾ ਹੈ ਵਾਹਿਗੁਰੂ
ਚਤੁਰ ਚੱਕਰ ਮਾਨਿਆ
ਸਤਕਾਰਿਆ ਜਾਂਦਾ ਚੌਹ ਚੱਕਰਾਂ ਦੇ ਚਾਰੋਂ ਦਿਸ਼ਾ ਵਿੱਚ
ਚਤੁਰ ਚੱਕਰ ਦਾਨਿਆ
ਜਾਣਿਆ ਜਾਂਦਾ ਸਾਰੇ ਥਾਈ ਜਾਣਦ ਪਰਮੇਸ਼ਰ ਦੇ ਨਾਮ ਨੂੰ
ਚਾਚਰੀ ਛੰਦ
ਉਚਾਰਨ ਕਰਕੇ ਬਖਸ਼ੀ ਕਰਦੇ ਹਨ ਸਤਿਗੁਰੂ ਜੀ
ਨਾ ਸਤ੍ਰੈ ਨਾ ਮਿੱਤਰੈ
ਇਹ ਪਰਮੇਸ਼ਰ ਨਾ ਤੇਰਾ ਕੋਈ ਦੁਸ਼ਮਣ ਤੇ ਨਾ ਤੇਰਾ ਕੋਈ ਮਿੱਤਰ ਕੋਈ ਦੁਸ਼ਮਣ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਨਿਰਵੈਰ ਹੈ ਮੂਲ ਮੰਤਰ ਸਤਿਗੁਰਾਂ ਬਖਸ਼ੀ ਕੀਤੀ ਨਿਰਵੈਰ ਹੈ ਉਹ ਪਰਮੇਸ਼ਰ ਕਿਸੇ ਨਾਲ ਵੈਰ ਨਹੀਂ ਰੱਖਦਾ ਨਾ ਸਤ੍ਰੈ ਨਾ ਮਿੱਤਰੇ ਤੇ ਨਾ ਕਿਸੇ ਨਾਲ ਮਿੱਤਰਤਾ ਹੀ ਆ ਇਹ ਵੀ ਨਹੀਂ ਕਿ ਮਿੱਤਰਤਾ ਹੀ ਜੋ ਮਰਜ਼ੀ ਪਰਮੇਸ਼ਰ ਤੋਂ ਜੋ ਮਰਜ਼ੀ ਕਰਵਾ ਲਓ ਐਸੀ ਗੱਲ ਵੀ ਨਹੀਂ ਉਹ ਐਸਾ ਪਰਮੇਸ਼ਰ ਨਾ ਸਤ੍ਰੈ ਨਾ ਮਿੱਤਰੇ ਨਾ ਕਿਸੇ ਦਾ ਦੁਸ਼ਮਣ ਤੇ ਨਾ ਕਿਸੇ ਨਾਲ ਮਿੱਤਰਤਾ ਹੀ
ਨਾ ਭਰਮ ਨਾ ਪਿੱਤਰੇ
ਨਾ ਤੈਨੂੰ ਕਿਸੇ ਪ੍ਰਕਾਰ ਦਾ ਭਰਮ ਨਾ ਪਿੱਤਰੇ ਕਿਸੇ ਪ੍ਰਕਾਰ ਦਾ ਡਰ ਹੈ ਵਾਹਿਗੁਰੂ ਜੀ
ਨਾ ਕਰਮ ਨਾ ਕਾਏ
ਵਾਹਿਗੁਰੂ ਨਾ ਤੇਰੇ ਤੇ ਕਿਸੇ ਕਰਮ ਦਾ ਪ੍ਰਭਾਵ ਹੈ ਕਿਸੇ ਕਰਮ ਦਾ ਨਹੀਂ ਕਰਮਾਂ ਦਾ ਫਲ ਨਹੀਂ ਜੋ ਸਤਿਗੁਰੂ ਜੀ ਅਕਾਰ ਉਸਤਤ ਦੀਆਂ ਮਗਰਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਸਤੋ ਆਕਾਸ ਸਤੋ ਪਤਾਰ ਬਥਰੇ ਉਦੇਸ਼ ਦੇ ਕਰਮ ਜਾਰ ਸੱਤਾਂ ਆਕਾਸ਼ਾਂ ਦੇ ਸੱਤਾਂ ਪਤਾਲਾਂ ਦੇ ਵਿੱਚ ਨਾ ਦਿਸਦਾ ਹੋਇਆ ਕਰਮ ਜਾਲ ਜਿਹੜਾ ਹੈ ਇਹ ਪਸਰਿਆ ਹੋਇਆ ਇਹ ਕਰਮ ਰੂਪੀ ਸੰਸਾਰ ਜਿਹੜਾ ਇੱਥੇ ਜੀਵ ਜਿਹੋ ਜਿਹੇ ਕਰਮ ਕਰਦਾ ਉਹਦਾ ਫਲ ਭੋਗਦਾ ਹੈ ਆਪਣੇ ਕਰਮਾਂ ਦਾ ਫਲ ਭੋਗਦਾ ਕਿਉਂਕਿ ਜੀਵ ਨੇ ਫਲ ਤਾਂ ਭੋਗਿਆ ਇਹ ਕਰਮ ਦੇ ਵਿੱਚ ਆਪਣੇ ਆਪ ਨੂੰ ਕਰਤਾ ਮੰਨ ਬੈਠਾ ਕਰਤਾ ਮੰਨ ਕੇ ਜੇ ਕਰਤਾ ਮੰਨ ਲਿਆ ਤੇ ਨਾਲ ਭੋਗਤਾ ਵੀ ਮੰਨ ਲਿਆ ਕਰਤਾ ਭੋਗਤਾ ਮੰਨ ਲਿਆ ਫਿਰ ਕਰਮ ਦਾ ਫਲ ਹੈ ਕਿ ਮੈਂ ਕੀਤਾ ਕਰਤਾ ਭੋਗਤਾ ਮੰਨ ਕੇ ਕਿ ਇਹ ਕਰਮ ਮੈਂ ਕੀਤਾ ਕਿਸੇ ਤੋਂ ਥੋੜਾ ਜਿਹਾ ਅਚਾਨਕ ਚੰਗਾ ਕੰਮ ਹੋ ਜਾਏ ਤੇ ਜੇ ਕੋਈ ਉਹਨੂੰ ਕਹਿ ਦੇਵੇ ਵਾਹ ਕਿ ਬਹੁਤ ਸੋਹਣਾ ਕੰਮ ਹੈ ਬਹੁਤ ਵਧੀਆ ਹੋਇਆ ਤੇ ਉਸ ਵੇਲੇ ਇਸ਼ਾਰੇ ਨਾਲ ਕਹਿ ਦਿੰਦਾ ਇਹ ਆਪਾਂ ਹੀ ਕੀਤਾ ਜਾਂ ਲਾਗੇ ਕਈ ਏਜੰਟ ਖਿਡਾਰੇ ਹੁੰਦੇ ਨੇ ਤੁਸੀਂ ਦੱਸੋ ਵੀ ਇਹ ਜਿਹੜਾ ਕੰਮ ਇਹਨਾਂ ਹੀ ਮਹਾਂਪੁਰਸ਼ਾਂ ਕੀਤਾ ਇਸ ਲੀਡਰ ਨੇ ਕੀਤਾ ਇਸ ਆਗੂ ਨੇ ਕੀਤਾ ਫਿਰ ਕਈ ਕਈ ਦਿਨ ਸਟੇਜਾਂ ਤੇ ਖਲੋ ਖਲੋ ਕੇ ਅੱਡੀਆਂ ਚੁੱਕ ਚੁੱਕ ਕੇ ਲੋਕਾਂ ਤੋਂ ਨਾਰੇ ਲਵਾ ਲਵਾ ਕੇ ਤੇ ਵਾਹ ਵੀ ਵਾਹ ਜਿੰਨਾ ਚਿਰ ਸਾਰੇ ਨਾ ਕਹਿਣ ਨਾਰੇ ਬਾਹਾਂ ਖੜੀਆਂ ਕਰਕੇ ਨਾ ਕਹਿਣ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਪਰ ਗੁਰੂ ਨਾਨਕ ਸਾਹਿਬ ਦਾ ਮਤ ਜਿਹੜਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ ਕਿਉਂਕਿ ਸਮਾਂ ਬਹੁਤ ਸੀਮਿਤ ਆ ਸਤਿਗੁਰੂ ਜੀ ਕਹਿੰਦੇ ਨੇਕੀ ਕਰਕੇ ਸੱਚੇ ਤਾਰੇ ਰੱਖਣਾ ਮਨੁੱਖ ਦਾ ਸੁਭਾਅ ਹੈ ਸੁਭਾਅ ਵਿੱਚ ਹੀ ਨੇਕੀ ਆ ਕਰੀ ਜਾਣੀ ਬ੍ਰਹਮ ਗਿਆਨੀ ਪਰਉਪਕਾਰ ਮਹਾ ਪਰ ਹੁੰਦਾ ਪਰਾਏ ਦਾ ਉਹ ਉਹਦਾ ਨੇੜੇ ਕਾਰੋਂ ਦਾ ਕੰਮ ਬਹੁਤ ਨੇੜੇ ਹੋ ਕੇ ਕਿਸੇ ਦਾ ਕੰਮ ਕਰਨਾ ਉਹਨੂੰ ਪਰਉਪਕਾਰ ਕਹਿੰਦੇ ਬ੍ਰਹਮ ਗਿਆਨੀ ਪਰਉਪਕਾਰ ਮਹਾ ਮਾਂ ਦਾ ਖੁਸ਼ੀ ਖੇੜਾ ਵਿਗਾਸ ਕਿਸੇ ਦਾ ਕੰਮ ਵੇਖ ਕੇ ਕਰਕੇ ਉਹਨੂੰ ਖੁਸ਼ੀ ਹੁੰਦੀ ਹੈ ਆਨੰਦ ਹੁੰਦਾ ਹੈ ਪ੍ਰਫੁੱਲਿਤ ਹੁੰਦੇ ਨੇ ਖੁਸ਼ ਹੁੰਦੇ ਨੇ ਨਾਲ ਕਹਿੰਦੇ ਹੇ ਪਰਮੇਸ਼ਰ ਤੁਸੀਂ ਬਹੁਤ ਕਿਰਪਾ ਕੀਤੀ ਵਾਹਿਗੁਰੂ ਜੀ ਇਹ ਗੁਰੂ ਕਾ ਪਿਆਰਾ ਬੜਾ ਤੰਗ ਸੀ ਜਦੋਂ ਤੁਸੀਂ ਮੇਰਾ ਹੀ ਬਹਾਨਾ ਬਣਾ ਕੇ ਕਰ ਦਿੱਤਾ ਤਾਂ ਕਾਰਜ ਤੁਸੀਂ ਕੀਤਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਕੋਈ ਚੀਜ਼ ਹੀ ਨਹੀਂ ਮੈਂ ਤਾਂ ਕੁਛ ਨਹੀਂ ਕਰ ਸਕਦਾ ਇੰਨੀ ਨਿਮਰਤਾ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਐਸਾ ਸੁਭਾਅ ਬਣਿਆ ਰਹਿੰਦਾ ਉਹ ਕਰਦੇ ਨੇ ਕਿਸੇ ਦੇ ਭਲੇ ਵਾਸਤੇ ਤੇ ਜਿਤਾਉਂਦੇ ਨਹੀਂ ਜੇ ਉਹਨਾਂ ਦੇ ਕੋਈ ਉਪਮਾ ਕਰਦਾ ਤੇ ਉਹ ਫੁੱਲਦੇ ਨਹੀਂ ਇਹ ਨੇ ਵੀ ਵਾਹ ਵੀ ਵਾਹ ਅੱਜ ਸਮਾਂ ਹੈ ਕਿਤੇ ਸਟੇਜ ਤੇ ਕਿਸੇ ਨੂੰ ਸੰਤ ਨਾ ਕਿਹਾ ਜਾਵੇ ਤੇ ਚਿੰਗਾੜੇ ਨਿਕਲ ਜਾਂਦੇ ਮੈਂ ਸੰਤ ਮੈਨੂੰ ਕਿਉਂ ਨਹੀਂ ਕਿਹਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ ਭਰਿਆ ਹੋਏ ਸੁੱਕੋ ਵਾਲੇ ਡੋਲੇ ਜਿਹੜਾ ਖਾਲੀ ਘੜਾ ਹੈ ਨਾ ਉੱਤੇ ਹੱਥ ਮਾਰ ਬਹੁਤ ਆਵਾਜ਼ਾਂ ਹੁੰਦੀਆਂ ਨੇ ਇੱਥੇ ਤਾਂ ਪਤਾ ਨੀ ਮਿੱਟੀ ਦੇ ਭਾਂਡੇ ਲੈਣ ਦਾ ਰਿਵਾਜ ਹੈਗਾ ਕਿ ਨਹੀਂ ਪੰਜਾਬ ਵਿੱਚ ਅਜੇ ਵੀ ਹੈਗਾ ਜਦੋਂ ਜਾ ਕੇ ਉੱਥੋਂ ਦੁਕਾਨ ਤੋਂ ਬੀਬੀਆਂ ਮਾਈਆਂ ਬਹੁਤਾ ਲਿਆਉਂਦੀਆਂ ਨੇ ਭਾਂਡੇ ਖਰੀਦੀਆਂ ਨੇ ਹੱਥ ਮਾਰਦੇ ਉਂਗਲ ਮਾਰ ਕੇ ਟਣਕਾ ਕੇ ਲੈਂਦੀਆਂ ਖਾਲੀ ਹੋਣ ਕਰਕੇ ਅੰਦਰੋਂ ਆਵਾਜ਼ ਆਉਂਦੀ ਹੈ ਤੇ ਜੇ ਉਹ ਪਾਣੀ ਭਰ ਲਓ ਕੁਛ ਮਿੱਟੀ ਭਰ ਦਿਓ ਫਿਰ ਅੰਦਰੋਂ ਆਵਾਜ਼ ਨਹੀਂ ਆਉਂਦੀ ਕਹੋ ਵੀ ਸ਼ੂਸ਼ਾ ਘੱਟ ਬੋਲੇ ਖਾਲੀ ਘੜਾ ਬੋਲਦਾ ਖਾਲੀ ਨੇ ਬੋਲਣਾ ਖਾਲੀ ਕਹਿੰਦਾ ਹਮ ਬ੍ਰਹਮ ਸਮਿਆਹਿ ਬ੍ਰਹਮਾ ਖਾਲੀ ਕਹਿੰਦਾ ਹਮ ਬੜ ਕਾਮ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਵਿਦ ਕਵੇ ਨਾ ਨਾਸੀ ਮੈਂ ਬਹੁਤ ਵੱਡਾ ਕਵੀ ਹਾਂ, ਮੇਰੇ ਨਾਲ ਦਾ ਕਵੀ ਕੋਈ ਨੀ, ਕੁਲੀਨ ਉੱਚੀ ਕੁਲ ਵਿੱਚ ਜੰਮਿਆ ਮੈਂ, ਹਮ ਵੜ ਕਵ ਕੁਲੀਨ ਹਮ ਪੰਡਿਤ, ਪੰਡਿਤ ਆ ਮੈਂ, ਪੰਡਾ ਬੁੱਧੀ ਤਤ ਸਿਧਾਂਤ ਨੂੰ ਜਾਣਨ ਵਾਲਾ, ਕੁਛ ਲਿਆ ਬੁੱਧੀ ਮੇਰੀ, ਹਮ ਜੋਗੀ ਜੋਗੀ ਆ ਮੈਂ, ਜੁੜਿਆ ਹੋਇਆ ਪਰਮੇਸ਼ਰ ਦੇ ਨਾਲ, ਸੰਨਿਆਸੀ ਬਿਲਕੁਲ ਨਡੇਵ ਸੰਸਾਰ ਦਾ, ਹਰੇ ਮਨ ਐਸੋ ਕਰ ਸੰਨਿਆਸਾ, ਐਸਾ ਜੀਵਨ ਹੈ ਮੇਰਾ। ਗਿਆਨੀ ਗੁਣੀ ਸੂਰ ਹਮ ਦਾਤੇ, ਗਿਆਨੀ ਆ, ਗੁਣਵਾਨ ਆ, ਸੂਰਮਾ ਮੇਰੇ ਨਾਲ ਦਾ ਕੋਈ ਨੀ, ਦਾਨੀ ਮੇਰੇ ਨਾਲ ਦਾ ਕੋਈ ਨੀ। ਦਾਨ ਕਰਕੇ ਸਟੇਜ ਤੇ ਕਿਤੇ ਗ੍ਰੰਥੀ ਸਿੰਘ ਜਾਂ ਸੈਕਟਰੀ ਨਾ ਨਾ ਲਵੇ, ਫਿਰ ਦਾਨ ਕਰਨ ਵਾਲੇ ਵਕਤ ਪਾ ਦਿੰਦੇ ਨੇ ਸਟੇਜ ਤੇ, ਤੇ ਗੱਲ ਛੱਡੋ ਅਰਦਾਸ ਕਰਦੇ ਆ, ਅਚਾਨਕ ਕਿਤੇ ਗ੍ਰੰਥੀ ਸਿੰਘ ਨੂੰ ਚੇਤਾ ਭੁੱਲ ਜੇ, ਅਰਦਾਸ ਹੀ ਦੁਬਾਰਾ ਕਰੋ ਜੀ। ਜਦੋਂ ਇੱਕ ਵਾਰੀ ਕਹਿ ਤਾਂ ਸੱਚੇ ਪਾਤਸ਼ਾਹ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਆਈਆਂ ਹੋਈਆਂ ਸੰਗਤਾਂ ਨੇ ਬੇਅੰਤ ਪਟਾਵਾਂ, ਯਥਾ ਸ਼ਕਤ ਮਾਇਆ ਵਸਤਰ ਹੋਰ ਵਸਤੂਆਂ ਜੋ ਤੁਸੀਂ ਕਿਰਪਾ ਕਰਕੇ ਦਿੱਤੀਆਂ, ਉਹਨਾਂ ਵਿੱਚੋਂ ਤੁਹਾਡੀ ਬਖਸ਼ਿਸ਼ ਵਿੱਚੋਂ ਤੁਹਾਡੇ ਚਰਨਾਂ ਵਿੱਚ ਅਰਪਣ ਹੋਈ ਆ, ਬਕਾਇਆ ਗੱਲ ਕਿਹੜੀ ਰਹਿ ਗਈ? ਬਾਕੀ ਤੇ ਗੱਲ ਫਿਰ ਇਹ ਰਹਿ ਗਈ, ਹੁਣ ਕੌੜਾ ਜਿਹਾ ਲਓ ਜੀ ਮੈਂ ਕਹਿ ਦੇਵਾਂ, ਪਤਾ ਨੀ ਤੁਹਾਨੂੰ ਬਹੁਤੇ ਪੰਜਾਬ ਚੋਂ ਆਏ ਜੇ ਤੁਹਾਨੂੰ ਸਮਝ ਲੱਗ ਜਾਣੀ ਆ, ਉਹਨੂੰ ਪੰਜਾਬ ਚ ਕਹਿੰਦੇ ਮਰਾਸ ਪੁਣਾ। ਜਿੱਦਾਂ ਮਰਾਸੀ ਆ ਕੇ ਕਲਾਣਾ ਕਰਦੇ ਤੁਸੀਂ ਪੁਰਾਣੇ ਸਾਡੇ ਘਰਾਂ ਕੇ ਜੱਟਾਂ ਨੂੰ ਬੋਹਿਆ ਕੇ, ਫਲਾਨਾ ਜਜਮਾਨ ਉਹਦਾ ਵੱਡਾ ਬਜ਼ੁਰਗ ਉਦੋਂ ਵੱਡਾ, ਹੁਣ ਸਾਡੀਆਂ ਅਰਦਾਸਾਂ ਇਸ ਕਿਸਮ ਦੀਆਂ ਹੋ ਗਈਆਂ, ਨਹੀਂ ਕਰਦੇ ਤੇ ਕਰਨ ਵਾਲੇ ਵਿਚਾਰਿਆਂ ਦੀ ਮੁਸ਼ਕਲ ਆ, ਉਸ ਵੇਲੇ ਇਹਨਾਂ ਦੇ ਸਖਤੀ। ਪਰ ਅਰਦਾਸ ਉਹ ਆ ਜਦੋਂ ਸਤਿਗੁਰਾਂ ਦੇ ਦਰ ਤੇ ਮੱਥਾ ਟੇਕਤਾ, ਨਮਸਕਾਰ ਕਰਤੇ, ਬਕਾਇਆ ਗੱਲ ਕਿਹੜੀ ਰਹਿ ਗਈ? ਸੋ ਇਸ ਕਰਕੇ ਬ੍ਰਹਮ ਗਿਆਨੀ ਕੇ ਪਰਉਪਕਾਰ ਮਾਹਾ, ਕਿ ਉਹ ਪਰਉਪਕਾਰ ਦਾ ਮਾਹ ਉਹਨਾਂ ਦੇ ਮਨ ਚਾਹ ਹੁੰਦਾ ਹੈ, ਖੁਸ਼ੀ ਹੁੰਦੀ ਹੈ ਕਿ ਪਰਉਪਕਾਰ ਕਰਨਾ, ਭਲਾ ਕਰਨਾ ਹੈ, ਤੇ ਭਲਾ ਕਰਕੇ ਕਿਸੇ ਨੂੰ ਜਿਤਾਉਣਾ ਉਹਦੀ ਕੀਮਤ ਉਹ ਤੇ ਬਿਲਕੁਲ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ, ਜਿਹਨਾਂ ਕੋਈ ਗੁਣ ਨਹੀਂ ਉਹਨਾਂ ਤੇ ਵੀ ਗੁਣ ਕਰਦਾ ਪਰਮੇਸ਼ਰ। ਉਹ ਕੋਈ ਵੇਖਦਾ ਸੂਰਜ ਚੜ੍ਹਦਾ ਧੋਪਿਆ, ਪੁੰਨੀ ਪਾਪੀ ਚੰਗਾ ਮਾੜਾ ਕੋਈ ਵੇਖਦਾ ਪਰਮੇਸ਼ਰ? ਸਵਾਸ ਆਉਂਦੇ ਸਾਹ ਆਉਂਦੇ ਆ, ਕਿੰਨੇ ਲੋਕ ਨੇ ਜਿਹੜੇ ਤੁਹਾਡੇ ਸਾਹਮਣੇ ਰੱਬ ਨੂੰ ਗਾਲਾਂ ਕੱਢੀ ਜਾਂਦੇ ਆ। ਕਈ ਬੰਦੇ ਤੁਹਾਨੂੰ ਮਿਲਣਗੇ ਮੂੰਹ ਤਾਂ ਕਰਕੇ, ਭਾਵੇਂ ਰੱਬੀ ਬਾਣੀ ਕਹਿੰਦੀ ਸਾਹ ਸੰਦੇ ਆਕਾਸ਼ ਨੂੰ ਵੇਖੇ ਦਿਨ ਜਾਣ, ਕਾਸ਼ ਨੂੰ ਤੀਰ ਮਾਰੇ ਮੁੜ ਕੇ ਆਪਦੇ ਤੇ ਡਿੱਗਣਾ ਹੈ, ਪਰ ਕਰਦੇ ਤੇ ਆਇਆ ਨਾ, ਬਹਾਦਰੀ ਤੇ ਕਰਦੇ ਆ ਨਾ। ਕੀ ਪਰਮੇਸ਼ਰ ਗੁੱਸਾ ਕਰਦਾ ਕਿ ਇਹ ਮੈਨੂੰ ਗਾਲਾਂ ਕੱਢਦਾ ਹੈ ਤੇ ਇਹਦਾ ਗਾਹ ਘੁੱਟਦੇ ਆ, ਇਹਨੂੰ ਸਾਹ ਲਾਉਣ ਦੇ ਆ, ਇਹ ਵਚਨ ਮਾੜੇ ਕਰਦਾ ਹੈ, ਇਹਨੂੰ ਪਾਣੀ ਬਿਨਾਂ ਪੀਣਦੇ ਆ, ਇਹ ਰੋਟੀ ਖਾਣ ਲੱਗੇ ਤੇ ਰੋਟੀ ਚੁੱਕ ਲਾ, ਬਿਲਕੁਲ ਨਹੀਂ ਕਰਦਾ ਪਰਮੇਸ਼ਰ। ਇਹ ਬੰਦਾ ਸਿਫਤ ਕਰਦਾ ਇਹਦੇ ਵਾਸਤੇ ਬਹੁਤੀ ਹਵਾ ਚਲਾ ਦੇਣਾ, ਇਹਦੇ ਵਾਸਤੇ ਇੱਕ ਹੋਰ ਪ੍ਰਬੰਧ ਕਰਦੇ, ਉਹਦਾ ਆਪਣਾ ਨਿਯਮ ਆ, ਅਸੂਲ ਆ, ਉਹ ਆਪਣਾ ਨਿਯਮ ਤਾਂ ਸਭ ਰੋਜੀ ਦਿੰਦਾ ਪਾਲਣਾ ਕਰਦਾ, ਸਮਾਂ ਆਉਣ ਤੇ ਲੈਤਾ ਵੀ ਹੁੰਦੀ, ਸਾਰਿਆਂ ਦਾ ਨਾਸ ਵੀ ਹੁੰਦਾ, ਐਸਾ ਪਰਮੇਸ਼ਰ ਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਕਰਮ ਨਾ ਕਾਏ, ਹੇ ਵਾਹਿਗੁਰੂ ਨਾ ਤੇਰਾ ਤੇਰੇ ਤੇ ਕਿਸੇ ਕਰਮ ਦਾ ਪ੍ਰਭਾਵ ਆ ਕਾਏ, ਹੇ ਪਰਮੇਸ਼ਰ ਨਾ ਕੋ ਤੇਰਾ ਸਰੀਰ ਹੈ ਆਕਾਰ, ਜਨਮ ਤੋਂ ਰਹਿਤ ਅਜਾਏ, ਵਿਸ਼ੇਸ਼ ਜਗ੍ਹਾ ਤੋਂ ਵੀ ਰਹਿਤ ਹੈ ਤੂੰ,
ਨਾ ਚਿੱਤਰ ਹੈ ਨਾ ਮਿੱਤਰ ਹੈ,
ਵਾਹਿਗੁਰੂ ਨਾ ਤੇਰਾ ਕੋਈ ਚਿੱਤਰ ਤੇ ਭਾ ਤੇਰੀ ਫੋਟੋ ਵੀ ਕੋਈ ਨੀ। ਅੱਜ ਤੱਕ ਕਿਸੇ ਨੇ ਕੋਈ ਫੋਟੋ ਬਣਾਈ? ਰੱਬ ਦੀ ਫੋਟੋ ਇਹੋ ਜਿਹੀ ਆ, ਗੁਰੂਆਂ ਦੀਆਂ ਫੋਟੋਆਂ, ਪੈਗੰਬਰਾਂ ਦੀਆਂ ਫੋਟੋਆਂ, ਅਵਤਾਰਾਂ ਦੀਆਂ ਤਸਵੀਰਾਂ, ਇਸੇ ਤਰ੍ਹਾਂ ਗੁਰੂਆਂ ਸੰਤਾਂ ਮਹਾਂਪੁਰਖਾਂ ਦੇ ਸਰੂਪ ਇਹ ਸਾਰੇ ਕੋਈ ਬਣ ਚੁੱਕੇ ਨੇ। ਕਦੇ ਪਰਮੇਸ਼ਰ ਦਾ ਕੇਵਲ ਨਾਂ ਸ਼ਬਦ ਹੀ ਆ, ਜੋ ਕਿਸੇ ਪੀਰ ਪੈਗੰਬਰ ਅਵਤਾਰ ਨੇ ਤਾਂ ਉਹਨੂੰ ਲਿਖਤੀ ਰੂਪ ਵਿੱਚ ਉਹਨਾਂ ਲੋਕਾਂ ਨੇ ਉਸ ਭਾਸ਼ਾ ਵਿੱਚ ਲਿਖ ਲਿਆ ਤੇ ਉਹਨੂੰ ਪੜ੍ਹ ਲਿਆ, ਕਿਤੇ ਇੱਕ ਫੋਟੋ ਬਣੀ ਕਿ ਰੱਬ ਦੀ ਤਸਵੀਰ ਇਸ ਤਰ੍ਹਾਂ ਦੀ ਆ। ਪਰਮੇਸ਼ਰ ਇਸ ਤਰ੍ਹਾਂ ਦਾ ਨਾ ਚਿੱਤਰ, ਨਾ ਤੇਰਾ ਕੋਈ ਚਿੱਤਰ ਆ, ਫੋਟੋ ਆ ਕੋਈ, ਨਾ ਮਿੱਤਰੇ ਨਾ ਖਾਸ ਮਿੱਤਰ,
ਪਰੇ ਹੈ ਪਵਿੱਤਰ,
ਸਭ ਤੋਂ ਪਰੇ ਅਸੰਗ ਹੈ ਤੇ ਪਵਿੱਤਰ ਸਰੂਪ ਹੈ, ਸੁਖ ਸਰੂਪ,
ਪ੍ਰਥੀ
ਸੇ ਅਧੀਸੇ, ਪ੍ਰਿਥਵੀ ਦਾ ਮਾਲਕ ਹੈ, ਅਧੀਸੇ ਦ੍ਰਿਸ਼ਟ ਹੈ ਤੂੰ ਦਿਸਦਾ ਨਹੀਂ, ਐਸਾ ਕਿਸੇ ਦੇ ਦ੍ਰਿਸ਼ ਭਾਵ ਨਿਗਾਹ ਚ ਨਹੀਂ ਆਉਂਦਾ, ਸੀਨ ਤੋਂ ਰਹਿਤ ਹੈ,
ਅਦ੍ਰਿਸ਼
ਹੈ ਅਕ੍ਰਿਸ਼ ਹੈ, ਦ੍ਰਿਸ਼ਟੀ ਦਾ ਵਿਸ਼ਾ ਵੀ ਨਹੀਂ ਤੂੰ, ਅਦ੍ਰਿਸ਼ ਅਕ੍ਰਿਸ਼ ਕਿਸੇ ਦੀ ਦ੍ਰਿਸ਼ਟੀ ਦਾ ਵਿਸ਼ਾ ਨਹੀਂ, ਇਸ ਕਰਕੇ ਅਕ੍ਰਿਸ਼ ਕਮਜ਼ੋਰੀ ਤੋਂ ਵੀ ਰਹਿਤ, ਤੇਰੇ ਵਿੱਚ ਕੋਈ ਕਮਜ਼ੋਰੀ ਨਹੀਂ, ਤੇਰੇ ਵਿੱਚ ਕੋਈ ਵੀਕਨੈਸ ਨਹੀਂ, ਕੋਈ ਕਮਜ਼ੋਰੀ ਨਹੀਂ, ਐਸਾ ਪਰਮੇਸ਼ਰ ਤੂੰ ਆ ਜਾਂ ਮੜੱਪੜ ਕੁੱਟਣ ਤੋਂ ਵੀ ਰਹਿਤ ਹੈ, ਕਮਜ਼ੋਰੀ ਤੋਂ ਵੀ ਰਹਿਤ ਹੈ, ਦ੍ਰਿਸ਼ਟੀ ਤੋਂ ਵੀ ਰਹਿਤ ਹੈ, ਦਿਸਦਾ ਵੀ ਨਹੀਂ ਕਿਸੇ ਖਾਸ ਥਾਂ ਦਾ ਧਰਤੀ ਦਾ ਮਾਲਕ ਜਾਂ ਇਸ ਥਾਂ ਤੇ, ਐਸੀ ਗੱਲ ਵੀ ਕੋਈ ਨਹੀਂ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੇ ਜਾਪ ਸਾਹਿਬ ਦੀ ਪਵਿੱਤਰ ਬਾਣੀ ਦੁਆਰਾ ਬਖਸ਼ਿਸ਼ ਕੀਤੀ ਹੈ। ਇੱਥੋਂ ਤੱਕ ਜਾਪ ਸਾਹਿਬ ਦੀ ਪਵਿੱਤਰ ਬਾਣੀ ਦਾ ਮੱਧ ਲੱਗ ਗਿਆ। ਪਹਿਲਾਂ ਊਰਤ ਭਾਗ ਜਿਹੜਾ ਸੰਪੂਰਨ ਹੋਇਆ, ਇਸ ਤੋਂ ਅਗਲਾ ਹਿੱਸਾ ਭਗਤ ਦੀ ਸ਼ੰਤਵਾਏ ਪ੍ਰਸੰਦ ਕੱਢ ਤੇ ਇਹ ਸ਼ਾਮ ਦੀ ਕਥਾ ਵਿੱਚ ਹੋਵੇਗਾ। ਸਤਿਗੁਰਾਂ ਦੀ ਰੱਬੀ ਬਾਣੀ ਦੀ ਕਥਾ ਵਿਆਖਿਆ ਕਰਦੇ ਹਾਂ। ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ੀ ਕਰਨ। ਅੱਗੇ ਵਾਸਤੇ ਸੁਰਤ ਸਪਸ਼ਟ ਕਥਾ ਕਰਨ ਦਾ ਬਲ, ਸਿੱਖੀ ਕੇਸਾ ਸਵਾਸਾ ਸੰਗਤ ਪਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਲਗੀ ਵਾਲੇ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਦਇਆ ਦ੍ਰਿਸ਼ਟੀ ਕਰਕੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਚਰਨੀ ਲਾ ਕੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ, ਧਰਤੀ ਸੇ ਅਦੀਸੇ ਅਦ੍ਰਿਸੇ ਅਕ੍ਰਿਸੇ। ਵਾਹਿਗੁਰੂ ਜੀ ਕਾ ਖਾਲਸਾ।